ਖੰਡੇ ਆਖਿਆ ਹੁੰਦਾ ਨਾ ਮੂੰਹ ਮਿੱਠਾ ਤੇ ਜੇ ਉਹ ਨਾਲ ਸੁਹਾਈਏ ਨਾ ਪੁੱਤਰ ਆਖਿਆ ਨਾ ਕਾਲ ਜੇ ਠੰਡ ਪੈਂਦੀ ਤੇ ਜੇ ਕਰ ਆਪਣਾ ਗੋਦ ਖੜਾਈਏ ਨਾ ਬਾਜਾ ਵਾਲੇ ਨੂੰ ਹਰ ਦਮ ਯਾਦ ਰੱਖੀਏ ਹੋ ਕਲਗੀਆਂ ਵਾਲੇ ਨੂੰ ਹਰ ਦਮ ਯਾਦ ਰੱਖੀਏ ਤੇ ਕਦੇ ਉਸ ਨੂੰ ਦਿਲੋਂ ਭੁਲਾਈਏ ਨਾ ਹੋ ਤੇ ਕਦੇ ਉਸ ਨੂੰ ਦਿਲੋਂ ਭੁਲਾਈਏ ਨਾ
ਨਮਸ਼ਕਾਰ ਲਖਵਾਰ ਜਿਸਨੇ ਭਾਰਤ ਵਰਸ਼ ਤੋਂ ਵਾਰ ਦਿੱਤਾ ਪਰਵਾਰ
ਆਉਂਦੀ ਰਹਿ ਤਸਾਂ ਦੀ ਪਿਆਰੀ ਮਿੱਠੀ ਯਾਦ ਹੈ ਮਹਾਂਕਾਲ ਜੀ ਤੁਹਾਡਾ ਧੰਨਵਾਦ ਹੈ ਮਹਾਂਕਾਲ ਜੀ ਤੁਹਾਡਾ ਧੰਨਵਾਦ ਹੈ
ਮਨ ਸਜਨਮ ਚਾਹੁੰਦੇ ਹਾਂ ਸਵਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ
ਓ ਆਉਂਦੀ ਰਹਿ ਤਸਾਂ ਦੀ ਪਿਆਰੀ ਮਿੱਠੀ ਯਾਦ ਹੈ ਮਹਾਂਕਾਲ ਜੀ ਤੁਹਾਡਾ ਧੰਨਵਾਦ ਹੈ ਮਹਾਂਕਾਲ ਜੀ ਤੁਹਾਡਾ ਧੰਨਵਾਦ ਹੈ
ਮਨ ਸਜਨਮ ਚਾਹੁੰਦੇ ਹਾਂ ਸਵਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਜੀ ਮੇਰੇ ਘਰ ਦੇ ਕਰਨ ਹਾਰਿਆ
ਤੇਰੀ ਮੇਰ ਬਾਜੋ ਤੇਰਾ ਨਾਮ ਆਉਂਦਾ ਨੀ ਪਾਪਾ ਤੇ ਵਕਾਰਾਂ ਵੱਲੋਂ ਮਨ ਪਾਉਂਦਾ ਨੀ ਪਾਪਾ ਤੇ ਵਕਾਰਾਂ ਵੱਲੋਂ ਮਨ ਪਾਉਂਦਾ ਨੀ
ਦਮ ਦਮ ਘਟਦਾ ਦਮਾਦਾ ਜਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਜੀ ਮੇਰੇ ਘਰ ਮੇਰਾ ਦੇ ਕਰਨ ਹਾਰਿਆ
ਪਿੰਗਲੇ ਨੂੰ ਪਰਬਤ ਚੜਾਉਣ ਵਾਲਿਆ ਪਰਬਤ ਚੜਾਉਣ ਵਾਲਿਆ ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ
ਪਾਇਆ ਨਾ ਕਿਸੇ ਨੇ ਤੇਰਾ ਪਰਵਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਜੀ ਮੇਰੇ ਘਰ ਮੇਰਾ ਦੇ ਕਰਨ ਹਾਰਿਆ
ਮੂਰਖ ਚਤਾਰ ਸਭ ਤੇਰੇ ਜੰਤਨੇ ਹਾਂਜੀ ਮੂਰਖ ਚਤਾਰ ਸਭ ਤੇਰੇ ਜੰਤਨੇ ਜਾਵਦੇ ਨਾ ਲਿਖੇ ਕੌਤਕ ਬੇਅੰਤ ਨੇ ਜਾਵਦੇ ਨਾ ਲਿਖੇ ਕੌਤਕ ਬੇਅੰਤ ਨੇ
ਚਾਹੁੰਦੇ ਹਾਂ ਮਨਾ ਚੋ ਹੰਕਾਰ ਮਾਰਿਆ ਹਾਂਜੀ ਚਾਹੁੰਦੇ ਹਾਂ ਮਨਾ ਚੋ ਹੰਕਾਰ ਮਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਜੀ ਮੇਰੇ ਘਰ ਮੇਰਾ ਦੇ ਕਰਨ ਹਾਰਿਆ
ਹਾਰਨੀ ਦੀ ਰਕਸ਼ਾ ਕਰਨ ਵਾਲਿਆ ਬਿਰਦਾ ਦੇ ਸੰਕਟ ਹਰਨ ਵਾਲਿਆ ਬਿਰਦਾ ਦੇ ਸੰਕਟ ਹਰਨ ਵਾਲਿਆ
ਬੋੜਿਆ ਤੂੰ ਚੱਟ ਗੰਜ ਜਾ ਪੁਕਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਜੀ ਮੇਰੇ ਘਰ ਮੇਰਾ ਦੇ ਕਰਨ ਹਾਰਿਆ
ਰਾਜ ਬਾਗ ਦੌਲਤਾਂ ਬੇਅਰਥ ਸਾਰੀਆਂ ਪ੍ਰੇਮ ਦੀਆਂ ਲਹਿਰਾਂ ਵਿੱਚ ਲਾਈਏ ਤਾਰੀਆਂ ਜੀ ਪ੍ਰੇਮ ਦੀਆਂ ਲਹਿਰਾਂ ਵਿੱਚ ਲਾਈਏ ਤਾਰੀਆਂ
ਤਾਰ ਦੇ ਸਾਨੂੰ ਜਿਵੇਂ ਤੰਨ ਤਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਜੀ ਮੇਰੇ ਨਿਰਕਾਰ ਮੇਰਾ ਦੇ ਕਰਨ ਹਾਰਿਆ
ਦੁਖੀਆਂ ਦੀ ਕੂਕ ਸੁਣ ਸੀ ਸਲਾਹ ਦਵੇ ਦਾਤਾ ਦੁਖੀਆਂ ਦੀ ਕੂਕ ਸੁਣ ਸੀ ਸਲਾਹ ਦਵੇ ਜਾਨਾ ਤੂੰ ਪਿਆਰੇ ਪੁੱਤਰ ਕਹਾ ਦਵੇ ਜਾਨਾ ਤੂੰ ਪਿਆਰੇ ਪੁੱਤਰ ਕਹਾ ਦਵੇ
ਭਾਰਤ ਦੁਖੀ ਲਈ ਪਰ ਵਾਰ ਵਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਜੀ ਮੇਰੇ ਘਰ ਮੇਰਾ ਦੇ ਕਰਨ ਹਾਰਿਆ
ਤੰਗ ਤੇਰੇ ਪਿਆਰ ਦੀ ਹੈ ਬਲ ਦੇਵ ਨੂੰ ਤੰਗ ਤੇਰੇ ਪਿਆਰ ਦੀ ਹੈ ਬਲ ਦੇਵ ਨੂੰ ਸਵਾਸ ਸਵਾਸ ਯਾਦ ਕਰ ਗੁਰਦੇਵ ਨੂੰ ਸਵਾਸ ਸਵਾਸ ਯਾਦ ਕਰ ਗੁਰਦੇਵ ਨੂੰ
ਹੋਵੇ ਪਰਵਾਨ ਜੀ ਨਮਸਕਾਰਿਆ
ਹਾਂਜੀ ਹੋਵੇ ਪਰਵਾਨ ਜੀ ਨਮਸਕਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ ਮੇਰੇ ਘਰ ਮੇਰਾ ਦੇ ਕਰਨ ਹਾਰਿਆ
ਕੋਟ ਬ੍ਰਹਿਮੰਡਾਂ ਦੇ ਮਾਲਕ ਸਰਕਾਰੇ ਕੁੱਲ ਆਲਮ ਲੋਕ ਪਰਲੋਕ ਦਾ ਸੁੱਖ ਦੇਣ ਵਾਲੇ ਗੁਰਸਿੱਖ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨ ਵਾਲੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਵਿੱਚ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੇ ਸਿਮਰ ਨਾਲ ਜੁੜੀਏ ਅਤੇ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਰੋਜ਼ ਗੁਰਬਾਣੀ ਵਿੱਚ ਪੜ੍ਹਦੇ ਹਾਂ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਤੂੰ ਉੱਥੇ ਹਾਜ਼ਰ ਹੋ ਜਾਣਾ ਜਿੱਥੇ ਕੋਈ ਵੀ ਨਹੀਂ ਛਡਾਉਣ ਵਾਲਾ ਹੁੰਦਾ ਆਪ ਜੀ ਨੇ ਇਸ ਬੰਦਨਾ ਵਿੱਚ ਇੱਕ ਪੰਕਤੀ ਸਰਵਣ ਕੀਤੀ ਹਰਣੀ ਦੀ ਰਕਸ਼ਾ ਕਰਨ ਵਾਲਿਆ ਅਤੇ ਬਿਰਧਾਂ ਦੇ ਸੰਕਟ ਹਰਨ ਵਾਲਿਆ ਉਹ ਜਿਹੜੀ ਹਰਨੀ ਸੀ ਨਾ ਹਰਨੀ ਬੌੜਿਆ ਤੂੰ ਗੱਜ ਝੱਟ ਜਾਂ ਪੁਕਾਰਿਆ ਅਤੇ ਮਿਹਰ ਕਰ ਮਿਹਰਾਂ ਦੇ ਕਰਨ ਵਾਲਿਆ ਹਰਨੀ ਜਿਹੜੀ ਉਹ ਸੁੱਤੀ ਪਈ ਸੀ ਅਤੇ ਕੋਈ ਸ਼ਿਕਾਰੀ ਸ਼ਿਕਾਰ ਖੇਡਣ ਗਿਆ ਜਦੋਂ ਹਰਨੀ ਨੂੰ ਸੁੱਤਿਆਂ ਵੇਖਿਆ ਨਾ ਅਤੇ ਸ਼ਿਕਾਰੀ ਨੇ ਇੱਕ ਪਾਸੇ ਆਪਣਾ ਤੀਰ ਕਮਾਨ ਕਾਇਮ ਕਰ ਲਿਆ ਇੱਕ ਪਾਸੇ ਸ਼ਿਕਾਰੀ ਕੁੱਤਾ ਖਿਲਾਰਤਾ ਇੱਕ ਪਾਸੇ ਜਾਲ ਲਾਤਾ ਅਤੇ ਇੱਕ ਪਾਸੇ ਜੰਗਲ ਨੂੰ ਅੱਗ ਲਾਤੀ ਜਦੋਂ ਹਰਨੀ ਦੀ ਅੱਖ ਖੁੱਲ੍ਹੀ ਹਰਨੀ ਕੀ ਵੇਂਦੀ ਇੱਕ ਪਾਸੇ ਸ਼ਿਕਾਰੀ ਖਲੋਤਾ ਤੀਰ ਲੈ ਕੇ ਦੂਜੇ ਪਾਸੇ ਉਹਦਾ ਸ਼ਿਕਾਰੀ ਕੁੱਤਾ ਖਲੋਤਾ ਤੀਸਰੇ ਪਾਸੇ ਜਾਲ ਲੱਗਾ ਅਤੇ ਚੌਥੇ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਆ ਫਿਰ ਉਹਨੇ ਹਰਨੀ ਨੇ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਉਹ ਕਾਲ ਪੁਰਖ ਦੇ ਗਾੜੀ ਅਰਦਾਸ ਕੀਤੀ ਵੀ ਹੇ ਨਿਰੰਕਾਰ ਜੇ ਉਹਨਾਂ ਚੌਹਾਂ ਪਾਸਿਆਂ ਤੋਂ ਰੱਖ ਸਕਦਾ ਅਤੇ ਕੇਵਲ ਤੂੰ ਰੱਖ ਸਕਦਾ ਸਿੱਖੋ ਫਿਰ ਇਹੋ ਜਿਹਾ ਭਾਣਾ ਵਰਤਿਆ ਸਾਖੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਇਹੋ ਜਿਹਾ ਭਾਣਾ ਵਰਤਿਆ ਸਿੱਖੋ ਜੰਗਲ ਦੇ ਵਿੱਚੋਂ ਜ਼ਹਿਰੀਲਾ ਸੱਪ ਨਿਕਲਿਆ ਉਸ ਸ਼ਿਕਾਰੀ ਦੇ ਪੈਰ 'ਤੇ ਉਹਨੇ ਡੰਗ ਮਾਰਿਆ ਅਤੇ ਜਿਹੜਾ ਤੀਰ ਸੀ ਨਾ ਉਹ ਕਮਾਨ 'ਚੋਂ ਨਿਕਲ ਗਿਆ ਉਹ ਕੁੱਤੇ ਦੇ ਜਾ ਵੱਜਾ ਕੁੱਤਾ ਵੀ ਮਰ ਗਿਆ ਅਤੇ ਇੱਧਰ ਜਿਹੜਾ ਜੰਗਲ ਨੂੰ ਅੱਗ ਲੱਗੀ ਸੀ ਆਂਦੇ ਹਵਾ ਨੇ ਰੁੱਖ ਬਦਲਿਆ ਅਤੇ ਉਹਨੇ ਜਾਲ ਨੂੰ ਸਾੜ ਕੇ ਸੁੱਟ ਕੱਤਿਆ ਉੱਧਰ ਪਰਮੇਸ਼ਰ ਇੰਦਰ ਦੇਵਤਾ ਖੁਸ਼ ਹੋਇਆ ਅਤੇ ਮੀਂਹ ਪਿਆ ਅਤੇ ਜੰਗਲ ਦੀ ਅੱਗ ਵੀ ਬੁੱਝ ਗਈ ਸਿੱਖੋ ਜਦੋਂ ਕੋਈ ਸੱਚੇ ਮਨ ਨਾਲ ਯਾਦ ਕਰਦਾ ਨਾ ਫਿਰ ਪਰਮੇਸ਼ਰ ਵਾਹਿਗੁਰੂ ਉੱਥੇ ਹਾਜ਼ਰ ਹੋ ਜਾਂਦਾ ਆਪਾਂ ਉਸ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ ਆਓ ਮੈਂ ਤੁਹਾਡੇ ਸਾਹਮਣੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਹਿਤਨਾਮੇ 'ਤੇ ਉਹਨਾਂ ਦੇ ਚੋਜ ਬਿਆਨ ਕਰਨ ਦਾ ਯਤਨ ਕਰੂੰਗਾ ਮੈਂ ਕਰਾਂ ਹਰਿਆਣੇ ਵਿੱਚ ਕਰਨਾਲ ਜ਼ਿਲ੍ਹੇ ਵਿੱਚ ਪੱਕਾ ਖੇੜਾ ਪਿੰਡ ਆ ਉੱਥੇ ਦੀਵਾਨ ਲਾਉਣ ਗਿਆ ਮਹਾਰਾਜ ਦੇ ਗੁਰਪੁਰਬ ਦੇ ਦਿਨ ਚੱਲ ਰਹੇ ਸਨ ਅਤੇ ਪੇਂਡੂ ਜੱਟ ਮੈਨੂੰ ਕਹਿਣ ਲੱਗੇ ਵੀ ਸਿੰਘ ਸਾਹਿਬ ਅਸੀਂ ਪੱਠੇ ਪੁੱਠੇ ਵੱਢ ਕੇ ਆ ਗਏ ਹਾਂ ਅਤੇ ਤੁਹਾਡਾ ਹੁਣ ਖੁੱਲ੍ਹਾ ਹੀ ਟਾਈਮ ਆ ਭਾਵੇਂ 2 ਘੰਟੇ 'ਤੇ ਲਾਓ ਅਤੇ ਭਾਵੇਂ 3 ਲਾਓ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਪਟਨਾ ਸਾਹਿਬ ਤੋਂ ਲੱਗ ਕੇ ਨਾ ਅਤੇ ਹਜ਼ੂਰ ਸਾਹਿਬ ਤੱਕ ਸਾਰਾ ਹੀ ਸੁਣਾ ਦਿਓ ਸਿੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਿੰਦਗੀ ਦਾ ਇੱਕ ਚੋਜ ਬਿਆਨ ਕਰਨਾ ਹੋਇਆ ਇੱਕ ਅਤੇ ਮਨੁੱਖ ਨੂੰ ਤਾਂ ਕਈਆਂ ਜ਼ਿੰਦਗੀਆਂ ਦੀ ਲੋੜ ਹੈ ਮੈਨੂੰ ਜੈਪੁਰ ਜਾਣ ਦਾ ਸਮਾਂ ਮਿਲਿਆ ਇਹ ਰਾਜਸਥਾਨ ਵਿੱਚ ਸ਼ਹਿਰ ਪੈਂਦਾ ਉੱਥੇ ਇੱਕ ਦਾਦੂ ਪਖੀਰ ਆ ਬੜੀਆਂ ਉਹਦੀਆਂ ਕਬਰਾਂ ਬੜੀ ਲੋਕ ਉਹਦੀ ਮੰਨਤਾ ਕਰਦੇ ਆ ਬੜੇ ਕੰਮ ਦੀਆਂ ਉਹ ਗੱਲਾਂ ਵੀ ਕਰ ਗਿਆ ਜਿਹੜੇ ਲੋਕ ਮੜੀਆਂ ਨੂੰ ਪੂਜਦੇ ਆ ਨਾ ਉਹਨਾਂ ਦੇ ਪ੍ਰਥਾਇਕ ਉਹਦਾ ਬੜਾ ਸੁੰਦਰ ਪ੍ਰਮਾਣ ਹੈ ਉਹ ਆਂਦਾ ਦਾਦੂ ਦੁਨੀਆ ਬਾਬਰੀ ਆਂਦਾ ਬਹੁਤੀ ਦੁਨੀਆਂ ਤੇ ਕਮਲੀ ਆ ਦਾਦੂ ਦੁਨੀਆਂ ਬਾਬਰੀ ਓਏ ਮੜੀਆਂ ਪੂਜਣ ਊਤ ਉਹ ਜਿਹੜੇ ਆਪ ਗਏ ਜਾਨੋਂ ਔਂਤਰੇ ਉਹ ਕਿੱਥੋਂ ਦੇਣਗੇ ਪੂਤ ਆਂਦਾ ਉਹ ਜਿਹੜੇ ਆਪ ਹੀ ਜਗ ਤੋਂ ਔਂਤਰੇ ਤੁਰ ਗਏ ਪੁੱਤ ਉਹਨਾਂ ਤੋਂ ਲੱਭਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਸਵਾਰ ਸੀ ਉਹਨਾਂ ਇੱਕ ਤਰਕਸ਼ 'ਚੋਂ ਤੀਰ ਕੱਢਿਆ ਅਤੇ ਉਹਨੂੰ ਸਿਰ ਨਵਾਇਆ ਦਇਆ ਸਿੰਘ ਨੇ ਘੋੜੇ ਦੀ ਵਾਗ ਫੜ ਲਈ ਮਹਾਰਾਜ ਸਾਨੂੰ ਕਬਰਾਂ ਪੂਜਣ ਤੋਂ ਵਰਜਦੇ ਜੇ ਆ ਮੱਥਾ ਟੇਕਦਾ ਜੇ ਸਤਿਗੁਰੂ ਕਹਿਣ ਲੱਗੇ ਵੀ ਮੈਨੂੰ ਮੁਰਜਮ ਠਹਿਰਾ ਲਓ ਉਹ ਸਿੰਘੋ ਜੋ ਤੁਸੀਂ ਮੈਨੂੰ ਕਹੋਗੇ ਮੈਂ ਉਹ ਹੀ ਭਰ ਦੂੰਗਾ ਮਹਾਰਾਜ ਨੇ ਆਪਣੇ ਖਾਲਸੇ ਨੂੰ ਪਿਆਰ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਹਕੀਕਤ ਤਾਂ ਨਹੀਂ ਪਰ ਉਹਨਾਂ ਨੇ ਪਿਆਰ ਆਪਣੇ ਖਾਲਸੇ ਨਾਲ ਇਤਨਾ ਜਿਤਾਇਆ ਕਿ ਜਿਹਦਾ ਕੋਈ ਹੱਦ ਬੰਨਾ ਰਹਿਣ ਹੀ ਨਹੀਂ ਦਿੱਤਾ ਜਦੋਂ ਅਗਲੇ ਪੜਾਅ 'ਤੇ ਗਏ ਅਤੇ ਮਹਾਰਾਜ ਘੋੜੇ ਤੋਂ ਉਤਰੇ ਅਤੇ ਘਾਹ ਦੀ ਮਸਲਤ 'ਤੇ ਚੌਂਕੜਾ ਮਾਰ ਕੇ ਬਹਿ ਗਏ ਦਇਆ ਸਿੰਘ ਨੇ ਫਤਿਹ ਬੁਲਾਈ ਅਤੇ ਉੱਚੀ ਉੱਚੀ ਰੋਣ ਲੱਗ ਪਿਆ ਉਹ ਦਇਆ ਸਿੰਘ ਕੀ ਹੋਇਆ ਜੀ ਆਂਦਾ ਸਤਿਗੁਰੂ ਜੀ ਭੁੱਲ ਹੋ ਗਈ ਮਹਾਰਾਜ ਆਪ ਬਖਸ਼ੰਦ ਹੋ ਆਪ ਅਭੁੱਲ ਹੋ ਭੁੱਲ ਤੁਸੀਂ ਕਰ ਨਹੀਂ ਸਕਦੇ ਮੈਨੂੰ ਇਉਂ ਲੱਗਦਾ ਵੀ ਜਦੋਂ ਤੁਸੀਂ ਦਾਦੂ ਦੀ ਕਬਰ ਨੂੰ ਸਿਰ ਚੁਕਾਇਆ ਸੀ ਨਾ ਉੱਥੇ ਗਲਤ ਅਸੀਂ ਸਾਂ ਆਪ ਨਹੀਂ ਸੋ ਮਹਾਰਾਜ ਦੱਸੋ ਇਹ ਕੀ ਚੋਜ ਕੀਤਾ ਸੀ ਸਤਿਗੁਰੂ ਕਹਿਣ ਲੱਗੇ ਦਇਆ ਸਿੰਘਾ ਰਹਿਣ ਦੇ ਇਸ ਗੱਲ ਨੂੰ ਇੱਥੇ ਢੱਕੀ ਰਹਿਣ ਦੇ ਨਹੀਂ ਮਹਾਰਾਜ ਢੱਕੀ ਨਹੀਂ ਰਹਿਣ ਦੇਣੀ ਦੱਸੋ ਵੀ ਇਹ ਕੀ ਕੌਤਕ ਵਰਤਾਇਆ ਸੀ ਸਤਿਗੁਰੂ ਕਹਿਣ ਲੱਗੇ ਦਇਆ ਸਿੰਘਾ ਜਦੋਂ ਅਸੀਂ ਪਿਛਲੇ ਪੜਾਅ ਤੋਂ ਤੁਰੇ ਸਨ ਅਸੀਂ ਸ੍ਰੀ ਸੁਖਮਣੀ ਸਾਹਿਬ ਦਾ ਜਾਪ ਕਰ ਰਹੇ ਸਾਂ ਸਾਨੂੰ ਨਹੀਂ ਪਤਾ ਰਸਤੇ 'ਚ ਕੋਈ ਮੜੀ ਆਈ ਕੋਈ ਮਜ਼ਾਰ ਆਈ ਕੋਈ ਕਬਰ ਆਈ ਆ ਅਸੀਂ ਤਾਂ ਸੁਖਮਣੀ ਸਾਹਿਬ ਦਾ ਭੋਗ ਪਾ ਕੇ ਅਤੇ ਉਹ ਕਾਲ ਦੀ ਦਰਗਾਹ ਦੇ ਵਿੱਚ ਸਿਰ ਚੁਕਾਇਆ ਸੀ ਅਤੇ ਤੁਹਾਨੂੰ ਕਬਰਾਂ ਦਿਸ ਰਹੀਆਂ ਸੀ ਗੁਰੂ ਦੇ ਚੋਜਾਂ ਨੂੰ ਜਾਣਨਾ ਕੌਣ ਜਾਣ ਸਕਦਾ ਹੈ ਇੱਕ ਵਾਰ ਮਹਾਰਾਜ ਸ਼ਿਕਾਰ ਖੇਡ ਕੇ ਆਏ ਅਤੇ ਪੰਡਿਤ ਕੇਸੋ ਦਾਸ ਨੇ ਆਖਿਆ ਮਹਾਰਾਜ ਦੇਵਤਿਆਂ ਨੂੰ ਪੂਜਣ ਦਾ ਵਿਹੜਾ ਅਤੇ ਆ ਸ਼ਿਕਾਰ ਮਾਰ ਕੇ ਲੈ ਜੇ ਸਤਿਗੁਰੂ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਘੋੜਿਆਂ ਦੀਆਂ ਕਾਠੀਆਂ ਨਾਲੋਂ ਅਤੇ ਹਾਥੀਆਂ ਦੇ ਹੋਲਿਆਂ ਦੇ ਨਾਲੋਂ ਜਾਨਵਰਾਂ ਨੂੰ ਖੋਲ੍ਹ ਦਿਓ ਸਿੱਖੋ ਜਦੋਂ ਖੋਲ੍ਹੇ ਉਹ ਸਾਰੇ ਦੇ ਸਾਰੇ ਜ਼ਿੰਦਾ ਹੋ ਗਏ ਗੁਰੂ ਦੇ ਚੋਜਾਂ ਨੂੰ ਕੌਣ ਜਾਣ ਸਕਦਾ ਹੈ ਇੱਕ ਵਾਰ ਸਤਿਗੁਰੂ ਜਾ ਰਹੇ ਸੀ ਇੱਕ ਕਿੱਕਰ ਦੇ ਉੱਤੇ ਕਾਂ ਨੇ ਕੁਝ ਬੱਚੇ ਦਿੱਤੇ ਸੀ ਅਤੇ ਸਤਿਗੁਰੂ ਉਸ ਕਿੱਕਰ ਦੇ ਲਾਗੇ ਖਲੋ ਗਏ ਅਤੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਵੀ ਕਿੱਕਰ ਉੱਤੇ ਚੜ੍ਹ ਜਾ ਜਿਹੜਾ ਕਾਂ ਦਾ ਬੱਚਾ ਪਹਿਲਾਂ ਮੂੰਹ ਵੱਡੇਗਾ ਉਹਦੀ ਧੌਣ ਮਰੋੜ ਦੀ ਸਿੱਖ ਨੇ ਇਸ ਤਰ੍ਹਾਂ ਕੀਤਾ ਕਿੱਕਰ 'ਤੇ ਚੜ੍ਹਿਆ ਜਦੋਂ ਕਾਂ ਦੇ ਬੱਚੇ ਨੇ ਕਾਂ ਕਾਂ ਕਰਕੇ ਮੂੰਹ ਵੱਡਿਆ ਸਿੱਖ ਨੇ ਉਹਦੀ ਧੌਣ ਮਰੋੜ ਘੱਤੀ ਲਾਗੋ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਚੋਜ ਕੀਤਾ ਸੀ ਸਤਿਗੁਰੂ ਕਹਿਣ ਲੱਗੇ ਸਿੰਘੋ ਇਹ ਸਾਡਾ ਲੰਗਰੀ ਸੀ ਅਤੇ ਲੰਗਰ ਵਿੱਚ ਰੌਲਾ ਬੜਾ ਪਾਇਆ ਕਰਦਾ ਸੀ ਚੰਗੀਆਂ ਚੀਜ਼ਾਂ ਆਪ ਛਕ ਲਿਆ ਕਰਦਾ ਸੀ ਅਤੇ ਆਖਰ ਸਾਡਾ ਇਹ ਸੇਵਾਦਾਰ ਰਿਹਾ ਇਹਦੀ ਮੁਕਤੀ ਤਾਂ ਸਾਨੂੰ ਕਰਨੀ ਪੈਣੀ ਹੈ ਨਾ ਸਿੱਖੋ ਗੁਰੂ ਦੇ ਚੋਜਾਂ ਨੂੰ ਜਾਣਨਾ ਇਹ ਬੰਦੇ ਦੇ ਮਤ ਦੀ ਵਸ ਦੀ ਗੱਲ ਨਹੀਂ ਗੁਰੂ ਦੀ ਗੱਲ ਨੂੰ ਗੁਰੂ ਦੀ ਮਤ ਦੇ ਨਾਲ ਹੀ ਜਾਣਿਆ ਜਾ ਸਕਦਾ ਹੈ ਇਹ ਕਵੀ ਕਹਿੰਦਾ ਉਹ ਕਲਗੀਆਂ ਵਾਲਿਆ ਪਾਤਸ਼ਾਹ ਉਹ ਜਿਹੜੀ ਮਿੱਟੀ ਨੂੰ ਵੇਖਿਆ ਤੂੰ ਅੱਖ ਭਰ ਕੇ ਓਏ ਉਹ ਵੀ ਸੋਨਿਓਂ ਵੱਧ ਚਮਕਾ ਦਿੱਤੀ ਓਏ ਜੇ ਤੂੰ ਵੇਖਿਆ ਕਿਸੇ 'ਤੇ ਮਿਹਰ ਕਰਕੇ ਅਤੇ ਉਹਦੀ ਭੁੱਖ ਦੀ ਔੜ ਹਟਾ ਦਿੱਤੀ ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਾਨ ਵਿੱਚ ਕਵਿਤਾ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ
ਸੋਡੀ ਬਰਸੀਆ ਸੱਚ ਦੇ ਸੂਰਜ ਵੇਦਲਾ ਵਿੱਚ ਤੂੰ ਨੂਰ ਖਲਾਰ ਦਿੱਤਾ ਤੇਰੀ ਚਮਕਦੀ ਇੱਕੋ ਹੀ ਕਿਰਨੇ ਅੱਗੇ ਸਹਿਬਾ ਕਿਰਨੇ ਅੱਗੇ ਲੱਖਾ ਸੂਰਜ ਹੌਸਲਾ ਹਾਰ ਦਿੱਤਾ
ਤੇਰੀ ਕਲਗੀ ਨਾ ਬਿਜਲੀਆਂ ਪਰਨ ਪਾਣੀ ਉਹਨਾਂ ਚਮਕਣਾ ਰੁਕਾ ਹੀ ਵਸਾਰ ਦਿੱਤਾ ਤੇਰੇ ਚਮਕਦੇ ਅੱਖਾਂ ਦੇ ਤਾਰਿਆਂ ਤੋਂ ਪਈਆਂ ਚੰਨਾਂ ਨੇ ਵਾਰ ਪਰ ਵਾਰ ਦਿੱਤਾ
ਸੋਡੀ ਬਰਸੀਆਂ ਸੱਚ ਦੇ ਸੂਰਜ ਵੇਦਲਾ ਵਿੱਚ ਤੂੰ ਨੂਰ ਖਲਾਰ ਦਿੱਤਾ ਤੇਰੀ ਚਮਕਦੀ ਇੱਕੋ ਹੀ ਕਿਰਨੇ ਅੱਗੇ ਸਾਈਆਂ ਕਿਰਨੇ ਅੱਗੇ ਲੱਖਾਂ ਸੂਰਜ ਹੌਸਲਾ ਹਾਰ ਦਿੱਤਾ
ਤੇਰੀ ਕਲਗੀ ਤਾਂ ਬਿਜਲੀਆਂ ਪਰਨ ਪਾਣੀ ਉਹਨਾਂ ਚਮਕਣਾ ਉੱਕਾ ਹੀ ਵਸਾਰ ਦਿੱਤਾ ਤੇਰੇ ਚਮਕਦੇ ਅੱਖਾਂ ਦੇ ਤਾਰਿਆਂ ਜਨਾਂ ਨੇ ਵਾਰ ਪਰ ਵਾਰ ਦਿੱਤਾ
ਦਿੱਤੀ ਸਦਾ ਲਈ ਉਮਰ ਤੂੰ ਉਹਨਾਂ ਨੂੰ ਵੀ ਜਿਹੜੇ ਮੌਤ ਦੇ ਮੂੰਹ ਵਿੱਚ ਝੋ ਦਿੱਤੇ ਚੋਹਾਂ ਜੁੱਗਾਂ ਤੱਕ ਲੱਭਿਆ ਲੱਭਣੇ ਨੀ ਸਹਿਬਾ ਲੱਭਣੇ ਨੀ ਜੋ ਤੂੰ ਲਾਲ ਚਮਕੌਰ ਨੂੰ ਦੋ ਦਿੱਤੇ
ਨਿੱਕੀਆਂ ਲਾਲਾਂ ਦੀ ਜਿੰਦ ਉੱਤੇ ਵੱਡਾ ਸਿੱਧਕ ਦਾ ਬੂਰਜ ਉਸਾਰ ਦਿੱਤਾ ਚਾਰੇ ਦੇਖ ਤਾਈਓ ਹੀ ਆਖਿਆ ਸੀ ਸੱਚੇ ਪਾਤਸ਼ਾਹ ਮਾਮਲਾ ਤਾਰ ਦਿੱਤਾ
ਉਹਨਾਂ ਨੂੰ ਆਪਣਾ ਆਪ ਡਿੱਠਾ ਸ਼ੀਸੇ ਦਿਲ ਤੂੰ ਜਿੰਨਾ ਦੇ ਧੋ ਦਿੱਤੇ ਰੱਬ ਕਦੇ ਵੀ ਉਹਨਾਂ ਨੂੰ ਭੁੱਲਣਾ ਨੀ ਜਿਹੜੇ ਯਾਦ ਦੇ ਵਿੱਚ ਤੂੰ ਪਰੋ ਦਿੱਤੇ
ਉਹ ਜੇ ਤੂੰ ਮਿੱਟੀ ਨੂੰ ਵੇਖਿਆ ਅੱਖ ਭਰ ਕੇ ਉਹ ਵੀ ਸੋਹਣਿਓ ਵੱਧ ਚਮਕਾ ਦਿੱਤੀ ਜੇ ਤੂੰ ਵੇਖਿਆ ਕਿਸੇ ਤੇ ਮੇਰ ਹੋ ਕੇ ਉਹਦੀ ਭੁੱਖ ਦੀ ਔੜ ਹਟਾ ਦਿੱਤੀ
ਪੱਠੀ ਪਰਖ ਦੀ ਪੱਕ ਕੇ ਬੜੇ ਪਿਆਰੇ ਸੱਚੇ ਸਿੱਧਕ ਵਿੱਚ ਜਿੰਨਾ ਨੂੰ ਢਾਲਿਆ ਤੂੰ ਉਹ ਬਾਗ ਦੇ ਕੰਡੇ ਵੀ ਫੁੱਲ ਬਣ ਗਏ ਜਿਹਨੂੰ ਰੱਤ ਪਸੰਜਿਆ ਪਾਲਿਆ ਤੂੰ
ਕਿਹੜੀ ਕੜੀ ਸੀ ਉਸ ਨੂੰ ਭੈਣ ਦਿੱਤਾ ਜਿਹਨੂੰ ਪਹੁੰਚ ਕੇ ਆਪ ਸੰਭਾਲਿਆ ਤੂੰ ਜ਼ਾਲਮ ਉਧਰ ਦੇ ਜ਼ੁਲਮ ਤੋਂ ਬਾਜ ਆ ਗਏ ਜਿੱਧਰ ਅੱਖ ਕੀਤੀ ਬਾਜਾ ਵਾਲਿਆ ਤੂੰ
ਜੇ ਤੂੰ ਤੱਕਿਆ ਜੀਵ ਦੇ ਮੁਰਦਿਆਂ ਨੂੰ ਸੁੱਤੀ ਉਹਨਾਂ ਦੀ ਕਿਸਮਤ ਜਗਾ ਦਿੱਤੀ ਲੋੜ ਵੰਦ ਜਾਂ ਡਿੱਠਾ ਤੂੰ ਨਮਾਣਿਆਂ ਨੂੰ ਤੂੰ ਤਾਂ ਰਾਸ ਹੀ ਸਾਰੀ ਲੁਟਾ ਦਿੱਤੀ
ਉਹ ਤੇਰੀ ਕੀੜੀ ਨੇ ਮਾਰਿਆ ਹਾਥੀਆਂ ਨੂੰ ਤੇਰੀ ਚਿੜੀ ਨੇ ਬਾਜਾ ਨੂੰ ਪਾੜ ਦਿੱਤਾ ਤੇਰੀ ਤੇਗ ਦੀ ਬੇੜੀ ਨੇ ਜ਼ਾਲਮਾਂ ਦਾ ਪੂਰ ਮੌਤ ਦੇ ਘਾਟ ਉਤਾਰ ਦਿੱਤਾ
ਤੇਰੇ ਦਿਲ ਦੇ ਸੱਤਾ ਸਹਿ ਮੰਦਰਾਂ ਨੂੰ ਵਾਂਗ ਸ਼ਾਹਾਂ ਦੇ ਘਾਟ ਉਤਾਰ ਦਿੱਤਾ ਤੇਰੇ ਤੀਰ ਨੇ ਵੈਰੀ ਨੂੰ ਡੋਬ ਪਾਏ ਸਾਈਆਂ ਡੋਬ ਪਾਏ ਤੇਰੀ ਤੇਗ ਨੇ ਲੋਥਾਂ ਨੂੰ ਤਾਰ ਦਿੱਤਾ
ਛੋਟੀ ਉੱਤੇ ਖਿਲਾਰ ਕੇ ਹੋਸ ਨੂੰ ਤੂੰ ਜਿਹਨੂੰ ਮਨੂ ਨੇ ਹੈ ਸੀ ਨਿਗਾਲ ਦਿੱਤਾ ਤੀਰ ਪੰਡੇ ਨੇ ਜਿਨ੍ਹਾਂ ਨੂੰ ਡੋਬਿਆ ਸੀ ਤੇਰੇ ਖੰਡੇ ਨੇ ਉਹਨਾਂ ਨੂੰ ਤਾਰ ਦਿੱਤਾ
ਸਿੰਘੋ ਜੇ ਅਸੀਂ ਮਹਾਰਾਜ ਦੀ ਦੱਸੀ ਮਰਿਆਦਾ ਉੱਤੇ ਆਪਣਾ ਜੀਵਨ ਢਾਲੀਏ ਜੇ ਅਸੀਂ ਗੁਰੂ ਦੇ ਦੱਸੇ ਫਰਮਾਨ ਨੂੰ ਕਮਾ ਲਈਏ ਸਾਡੀ ਜ਼ਿੰਦਗੀ ਵਿੱਚ ਕਦੀ ਵੀ ਕੋਈ ਤੋਟਾ ਨਹੀਂ ਆਏਗਾ ਅਤੇ ਸਾਨੂੰ ਕਿਸੇ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਮੈਨੂੰ ਰਹਿਤ ਪਿਆਰੀ ਆ ਮੈਨੂੰ ਸਿੱਖ ਨਹੀਂ ਪਿਆਰਾ ਅਤੇ ਜਿਹੜੇ ਉਹਦੀ ਰਹਿਣੀ ਵਿੱਚ ਰਹਿੰਦੇ ਆ ਉਹਨਾਂ ਦੇ ਪ੍ਰਥਾਏ ਰਹਿਤਨਾਮੇ 'ਚ ਬਚਨ ਆਉਂਦੇ ਆ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਠਾਕੁਰ ਮੈਂ ਉਸ ਕਾ ਚੇਰਾ ਰਹਿਤ ਰਹਿਤ ਰਹਿ ਜਾਏ ਬਿਕਾਰਾ ਰਹਿਤ ਧਰਮ ਸਿੰਘਨ ਕੋ ਸਾਰਾ ਰਹਿਤ ਬਿਨਾ ਸਦਗਤ ਨਾ ਹੋਈ ਰਹਿਤ ਬਿਨਾ ਪਲ ਕਹੇ ਨਾ ਕੋਈ ਤੈਨੂੰ ਰਹਿਤ ਤੋਂ ਬਿਨਾ ਕਿਸੇ ਨੇ ਭਲਾ ਨਹੀਂ ਕਹਿਣਾ ਰਹਿਤ ਬਿਨਾ ਤਨਖਾਹੀ ਜਾਨੋ ਰਹਿਤ ਬਿਨਾ ਜੜ ਭੂਤ ਬਖਾਨੋ ਰਹਿਤ ਤੋਂ ਬਿਨਾ ਇੱਕ ਬੰਦਾ ਸਤਿਗੁਰ ਨੇ ਭੂਤ ਦੀ ਨਿਆਈ ਦੱਸਿਆ ਭੂਤ ਦੀ ਰਹਿਤ ਬਿਨਾ ਸੁੱਖ ਕਬਹੂ ਨਾ ਲਹੈ ਤਾਂ ਤੇ ਰਹਿਤ ਸੋ ਦ੍ਰਿੜ ਕਰ ਰਹੇ ਸਿੱਖਾ ਜੇ ਤੂੰ ਗੁਰੂ ਦੀ ਰਹਿਤ ਤੋਂ ਟੁੱਟ ਕੇ ਆਖੇ ਵੀ ਮੈਂ ਕੋਈ ਆਤਮਕ ਸੁੱਖ ਮਾਲਣਾ ਤੇ ਕਿਤੇ ਸੁਪਨੇ 'ਚ ਸੁੱਖ ਦੀ ਪਾਲਣਾ ਕਰੀ। ਕਿਉਂਕਿ ਸਾਹਿਬਾਂ ਦੇ ਬਚਨ ਆਉਂਦੇ ਆ, ਗੁਰੂ ਬਚਨ ਸਿਉਂ ਟੁੱਟਾ ਜਾਏ ਤਾਂ ਕੋ ਦਰਗਹਿ ਮਿਲੇ ਸਜਾਏ। ਉਹਨਾਂ ਨੂੰ ਦਰਗਾਹ ਦੇ ਵਿੱਚ ਸਜਾਵਾਂ ਮਿਲਣਗੀਆਂ ਜਿਹੜੇ ਗੁਰੂ ਦੇ ਬਚਨਾਂ ਤੋਂ ਟੁੱਟ ਜਾਣਗੇ। ਅਤੇ ਗੁਰੂ ਕੇ ਬਚਨ ਕੀ ਹੈ? ਪ੍ਰਥਮ ਰਹਿਤ ਖੰਡੇ ਕੀ ਪੌਲ ਲੈ। ਸਿੰਘ ਦੀ ਪਹਿਲੀ ਰਹਿਤ ਹੀ ਇਹ ਹੈ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਗੁਰੂ ਅਮਰਦਾਸ ਦੇ ਪਾਵਨ ਬਚਨ, ਸਤਿਗੁਰ ਬਜ ਹੋ ਗੁਰਨੀ ਕੋਈ ਨਗੁਰੇ ਕਾ ਹੈ ਨੌ ਬੁਰਾ। ਜਿਨ੍ਹਾਂ ਨੇ ਅਜੇ ਤੱਕ ਵੀ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਨਾ ਛਕਿਆ, ਉਹ ਨਗੁਰੇ ਪੁਣੇ ਦੀ ਝੂਠ ਲਾ ਕੇ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤਰ ਬਣੋ। ਸਤਿਗੁਰੂ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਜਿਹਨੇ ਸਦਾ ਵਾਸਤੇ ਜੀਣਾ ਨਾ, ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਅਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਗੁਰੂ ਮਹਾਰਾਜ ਨੇ ਉਹਨਾਂ ਉੱਤੇ ਕਿਸ ਤਰ੍ਹਾਂ ਬਖਸ਼ਾਂ ਕੀਤੀਆਂ, ਉਹਨਾਂ ਉੱਤੇ ਕਿਸ ਤਰ੍ਹਾਂ ਰਹਿਮਤਾਂ ਵਰਤਾਈਆਂ, ਉਹਨਾਂ ਨੇ ਫਿਰ ਕਿਹੋ ਜਿਹੇ ਜਜ਼ਬੇ ਵਿਖਾਏ, ਤੁਹਾਡੇ ਸਾਹਮਣੇ ਮੈਂ ਕਵਿਤਾ 'ਚ ਬਿਆਨ ਕਰਨ ਲੱਗਾ। ਜੇ ਚਿੜੀਆਂ ਨੇ 5 ਘੁੱਟ ਛਕ ਲਏ ਅਤੇ ਉਹਨਾਂ ਨੇ ਬਾਜਾਂ ਨੂੰ ਕਿਸ ਤਰ੍ਹਾਂ ਮਰੋੜ ਕੇ ਰੱਖਿਆ। ਇਹ ਇਤਿਹਾਸਕ ਸਥਾਨ ਸ਼ਹਿਰ ਅੰਬਾਲੇ ਦੇ ਵਿੱਚ ਹੈ, ਜਿੱਥੇ ਮਹਾਰਾਜ ਨੇ ਚਿੜੀਆਂ ਤੋਂ ਬਾਜ ਤੜਾਏ ਸੀ। ਆਓ, ਗੁਰੂ ਗੋਬਿੰਦ ਸਿੰਘ ਦੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਕੀ ਸ਼ਕਤੀ ਉਹਨੇ ਭਰੀ, ਤੁਹਾਡੇ ਸਾਹਮਣੇ ਜੋੜੀ ਕਵਿਤਾ ਵਿੱਚ ਇਉਂ ਬਿਆਨ ਕਰ ਰਹੀ ਹੈ ਜੀ।
ਅੰਮ੍ਰਿਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭਿੜੀਆਂ।
ਅੰਮ੍ਰਿਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭਿੜੀਆਂ।
ਅੰਮ੍ਰਿਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭਿੜੀਆਂ।
ਅੰਮ੍ਰਿਤ ਦਾ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭਿੜੀਆਂ।
ਚਿੜੀਆਂ ਬਾਜ ਹਰਾਏ ਨੇ
ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ। ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ।
ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਡਰ ਡਰ ਕੇ ਕਿਉਂ ਮਰਦੇ ਹੋ।
ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਡਰ ਡਰ ਕੇ ਕਿਉਂ ਮਰਦੇ ਹੋ।
ਮੋ ਮਾਇਆ ਦੇ ਜਾਲ ਚ ਫਸ ਕੇ ਕੂੜਾ ਸੌਦਾ ਕਰਦੇ ਹੋ।
ਮੋ ਮਾਇਆ ਦੇ ਜਾਲ ਚ ਫਸ ਕੇ ਕੂੜਾ ਸੌਦਾ ਕਰਦੇ ਹੋ।
ਬਨ ਸ਼ਹੀਦੀ ਗਾਨੇ ਯੋਦੇ ਬਨ ਸ਼ਹੀਦੀ ਗਾਨੇ ਯੋਦੇ ਮੌਤ ਨਾਲ ਪਰਨਾਏ
ਨੇ। ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ। ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ।
ਅੰਮ੍ਰਿਤ ਪੀਵੇ ਸਦਾ ਚਿਰ ਜੀਵੇ, ਮੌਤ ਉਸ ਨੂੰ ਮਾਰੇ ਨਾ।
ਅੰਮ੍ਰਿਤ ਪੀਵੇ ਸਦਾ ਚਿਰ ਜੀਵੇ, ਮੌਤ ਉਸ ਨੂੰ ਮਾਰੇ ਨਾ।
ਸੂਰਬੀਰਾਂ ਦੀਆਂ ਕਰਨੀਆਂ ਤਾਈ ਦੁਨੀਆ ਕਦੇ ਵਿਸਾਰਨਾ।
ਸੂਰਬੀਰਾਂ ਦੀਆਂ ਕਰਨੀਆਂ ਤਾਈ ਦੁਨੀਆ ਕਦੇ ਵਿਸਾਰਨਾ।
ਲੱਖਾਂ ਵੈਰੀ ਕੱਲੇ ਸਿੰਘ ਨੇ ਰਣ ਵਿੱਚ ਮਾਰ ਮੁਕਾਏ ਨੇ।
ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ। ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ।
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਹੋ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਏ।
ਸੁਰ ਨਰ ਮੁਨ ਜਨ ਜਨੀ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
ਏ ਅੰਮ੍ਰਿਤ ਗੁਰ ਕਿਰਪਾ ਕਿਨੀ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ
ਏ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਏ
ਬਖਸ਼ੀਆਂ ਨੇ ਸਰਦਾਰੀਆਂ ਦਾਤੇ ਪੰਜ ਕਕਾਰ ਸਜਾਏ ਨੇ
ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ
ਮੈਂ ਨਾ ਮਰੂ ਮਰ ਬੋ ਸੰਸਾਰਾ ਅੰਮ੍ਰਿਤ ਪੀ ਕੇ ਜਾ ਲਿਆ
ਮੈਂ ਨਾ ਮਰੂ ਮਰ ਬੋ ਸੰਸਾਰਾ ਅੰਮ੍ਰਿਤ ਪੀ ਕੇ ਜਾ ਲਿਆ
ਗੁਰਸਿੱਖਾਂ ਨੇ ਪਰਮ ਜੋਤ ਨੂੰ ਮਧੂ ਸ਼ਾਂਗੀਆਂ ਪਰਮ ਜੋਤ ਨੂੰ ਆਪਣੇ ਵਿੱਚੋਂ ਪਛਾਲਿਆ
ਮਧੂ ਸ਼ਾਂਗੀਆਂ ਪਰਮ ਜੋਤ ਨੂੰ ਆਪਣੇ ਵਿੱਚੋਂ ਪਛਾਲਿਆ
ਗੁਰੂ ਲਾਲ ਸਿੰਘ ਜੁਗਰਾਜ ਕਵੀਸ਼ਰ ਜਸ ਗੁਰਾਂ ਦੇ ਗਾਏ
ਨੇ ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਛੇਰ ਬਣਾਏ ਨੇ
ਸਿੱਖੋ ਜਦੋਂ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕੋਗੇ ਨਾ ਤੁਹਾਡੇ ਜ਼ਿੰਦਗੀ ਦੇ ਜਿੰਨੇ ਵੀ ਕੀਤੇ ਪਾਪ ਆ ਉਹ ਸਾਰੇ ਧੁੱਪ ਜਾਣਗੇ ਉਦੋਂ ਤੋਂ ਤੁਹਾਡਾ ਨਵਾਂ ਜਨਮ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਹੋਏਗਾ ਕਿਉਂਕਿ ਸਾਹਿਬ ਦੇ ਬਚਨ ਗੁਰੂ ਮਹਾਰਾਜ ਸਤਿਗੁਰ ਕੇ ਜਨਮੇ ਗਮਨ ਮਟਾਇਆ ਪਿਛਲਾ ਸਾਰੇ ਪਾਪ ਮਾਫ਼ ਹੋ ਜਾਣਗੇ ਆਓ ਜਿਨ੍ਹਾਂ ਨੇ ਨਹੀਂ ਛਕਿਆ ਨਾ ਅੰਮ੍ਰਿਤ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਅਤੇ ਫਿਰ ਰਹਿਣ ਵਾਲਾ ਜੀਵਨ ਗੁਜ਼ਾਰੋ ਸਤਿਗੁਰ ਦੇ ਬਚਨ ਜਿਹੜੇ ਮਹਾਰਾਜ ਦੇ ਨਾਲ ਸਿੱਖ ਰਿਹਾ ਕਰਦੇ ਸੀ ਭਾਈ ਨੰਦ ਲਾਲ ਜੀ ਭਾਈ ਪ੍ਰਹਲਾਦਾ ਜੀ ਭਾਈ ਦੇਸਾ ਸਿੰਘ ਭਾਈ ਚੌਪਾ ਸਿੰਘ ਜਿਹੜੇ ਉਹਨਾਂ ਦੇ ਪਵਿੱਤਰ ਦਿਮਾਗ ਦੇ ਵਿੱਚੋਂ ਕਈ ਵਾਰ ਉਹਨਾਂ ਨੂੰ ਫੁਰਨੇ ਫੁਰਦੇ ਸੀ ਅਤੇ ਉਹ ਫਿਰ ਪਾਵਨ ਬਚਨ ਮਹਾਰਾਜ ਦੇ ਗਾੜੀ ਰੱਖਦੇ ਸੀ ਅਤੇ ਮਹਾਰਾਜ ਉਹਨਾਂ ਬਚਨਾਂ ਉੱਤੇ ਮੋਹਰ ਲਾ ਕੇ ਉਹਨਾਂ ਨੂੰ ਪ੍ਰਵਾਨਿਤ ਕਰਦਿਆ ਕਰਦੇ ਸੀ ਉਹ ਰਹਿਤਨਾਮੇ ਜਿਨ੍ਹਾਂ ਵਿੱਚ ਇਹ ਬਚਨ ਆਉਂਦੇ ਆ ਮੀਣਾ ਔਰ ਮਸੰਦੀਆ ਮੋਨਾ ਕੁੜੀ ਜੋ ਮਾਰ ਹੋਏ ਸਿੱਖ ਵਰਤਨ ਕਰੇ ਅੰਤ ਕਰੇਗਾ ਖੁਆਰ ਜੋ ਸੇ ਗਲਮੇ ਤਾਗਾ ਮੇਲੇ ਜਿਹੜੇ ਧਾਗੇ ਤਵੀਤਾਂ ਵਾਲੇ ਬਾਬਿਆਂ ਕੋਲ ਜਾਂਦੇ ਆ ਜੋ ਸੇ ਗਲਮੇ ਤਾਗਾ ਮੇਲੇ ਚੌਂਪੜ ਬਾਜੀ ਗਣਕਾ ਖੇਲੇ ਜਨਮ ਸੁਆਨ ਪਵੇਗਾ ਕੋਟ ਬੀਜਿਓ ਬੁਰਾ ਹੱਥ ਉਸ ਖੋਟ ਪਾਗ ਉਤਾਰ ਪ੍ਰਸ਼ਾਦ ਜੋ ਖਾਵੇ ਸੋ ਸਿੱਖ ਕੁੰਭੀ ਨਰਕ ਸਦਾਵੇ ਜਿਹੜੇ ਸਿਰਾਂ ਤੋਂ ਪੱਗਾਂ ਲਾ ਕੇ ਸਿਰਾਂ ਤੋਂ ਲੀੜੇ ਲਾ ਕੇ ਆਪਾਂ ਲੰਗਰ ਪਾਣੀ ਛਕਦੇ ਹਾਂ ਮਹਾਰਾਜ ਕਹਿੰਦੇ ਉਹ ਕੁੰਭੀ ਨਰਕ ਵਿੱਚ ਜਾਣਗੇ ਅਤੇ ਮੈਂ ਨਾ ਜਿਹੜੇ ਰਹਿੰਦੇ 24 ਘੰਟੇ ਨੰਗੇ ਸਿਰ ਉਹਨਾਂ ਦਾ ਕੀ ਬਣੂੰਗਾ ਸਤਿਗੁਰੂ ਕਿਰਪਾ ਕਰੇ ਗੁਰੂ ਕੀ ਰਹਿਤ ਨੂੰ ਕਮਾਓ ਜੇ ਸੁੱਖ ਲੈਣਾ ਨਾ ਅਤੇ ਮਹਾਰਾਜ ਦੇ ਬਚਨਾ ਕੁੜੀ ਮਾਰ ਮਸੰਦ ਜੋ ਮੀਣੇ ਕਾ ਪ੍ਰਸ਼ਾਦ ਲੈ ਜੋ ਇਨ ਕੇ ਹੱਥ ਕਾ ਜਨਮ ਗਵਾਵੇ ਬਾਦ ਕੁੜੀ ਮਾਰ ਦੇ ਹੱਥ ਦਾ ਵੀ ਜਿੰਨੇ ਖਾ ਲਿਆ ਉਹਦਾ ਵੀ ਜਨਮ ਵਿਅਰਥ ਜਾਏਗਾ ਅਤੇ ਅੱਜ ਤੁਹਾਨੂੰ ਘਰਾਂ ਦੇ ਵਿੱਚ ਪੰਜਾਬ ਚਲੋ ਜੋ ਤਿੰਨ ਤਿੰਨ ਕੁੜੀ ਮਾਰ ਮਿਲਣਗੇ ਕਿ ਘਰ 'ਚ ਤਿੰਨ ਤਿੰਨ ਕੁੜੀ ਮਾਰ ਉਹ ਦੂਜੀ ਬੇਟੀ ਨੂੰ ਕੋਈ ਜਨਮ ਦੇ ਕੇ ਨਹੀਂ ਖੁਸ਼ ਜੇ ਧੀਆਂ ਨੂੰ ਮਾਰੋਗੇ ਤਾਂ ਫਿਰ ਨੌਵਾਂ ਕਿੱਥੋਂ ਲਿਆਓਗੇ ਜੇ ਕਿਤੇ ਮਾਤਾ ਗੰਗਾ ਜੀ ਨਾ ਹੁੰਦੇ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਵਰਗਾ ਲਾਲ ਕਿਨ ਪੈਦਾ ਕਰਨਾ ਸੀ ਜੇ ਮਾਤਾ ਜਿਉਣੀ ਨਾ ਹੁੰਦੀ ਤਾਂ ਬਾਬਾ ਦੀਪ ਸਿੰਘ ਵਰਗਾ ਸਿਰਲੱਥ ਯੋਧਾ ਕਿਸ ਮਾਂ ਨੇ ਪੈਦਾ ਕਰਨਾ ਸੀ ਸਤਿਗੁਰੂ ਕਿਰਪਾ ਕਰੇ ਇਹ ਬੱਚੇ ਦਵੇਂ ਸਕੇ ਭਰਾ ਮੈਂ ਕੋਈ ਮਾਣ ਅਤੇ ਤਕੱਬਰ ਨਾਲ ਇਹ ਗੱਲ ਨਹੀਂ ਕਹਿਣ ਲੱਗਾ ਸਾਡੇ ਇੱਕ ਰਿਸ਼ਤੇਦਾਰੀ 'ਚ ਬੱਚੀ ਪੈਦਾ ਹੋਈ ਅਤੇ ਮੈਂ ਜਦੋਂ ਹੋਸਪਿਟਲ 'ਚ ਬਾਬਾ ਜੀ ਪਤਾ ਲੈਣ ਗਿਆ ਅਤੇ ਦਾਦੀ ਵੀ ਰੋਵੇ ਮਾਂ ਵੀ ਰੋਵੇ ਅਤੇ ਭੂਆ ਜ਼ਿਆਦਾ ਰੋਣ ਉਹ ਮੈਂ ਕਿਹਾ ਤੁਸੀਂ ਰੋਂਦੇ ਕਿਉਂ ਜੇ ਗੱਲ ਕੀ ਆ ਤੁਹਾਡੇ ਚਿਹਰੇ 'ਤੇ ਇੰਨੀ ਨਿਰਾਸ਼ਤਾ ਕਿਉਂ ਆ ਆਂਦੇ ਆ ਦੂਜਾ ਪੱਥਰ ਮੱਥੇ ਵੱਜ ਗਿਆ, ਰੋਈ ਇਹਨਾਂ 'ਤੇ ਕੀ ਕਰੀਏ। ਮੈਂ ਆਖਿਆ ਰੋ ਨਾ ਲਿਆ, ਮੈਨੂੰ ਦੇ ਦਿਓ, ਮੈਂ ਵੀ ਧੀ ਦਾ ਦਾਨ ਕਰਕੇ ਵੇਖ ਲਉ, ਮੇਰੇ ਕੋਲ ਧੀ ਹੈ ਨਹੀਂ ਗੀ। ਧੀ ਦਾ ਸਿੱਖੋ ਗੁਰਮਤਿ ਸਭ ਤੋਂ ਵੱਡਾ ਦਾਨ ਹੈ, ਸਭ ਤੋਂ ਵੱਡਾ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬਰ ਨੌ ਨਿਹਾਲ ਨੂੰ ਵਿਆਹੁਣ ਵਾਸਤੇ ਸ਼ਾਮ ਸਿੰਘ ਟਾਰੀ ਵਾਲੇ ਦੇ ਘਰ ਗਿਆ ਸੀ ਨਾ, ਜਿਹਦੀ ਸ਼ਾਦੀ ਬੀਬੀ ਨਾਨਕੀ ਨਾ ਹੋਣੀ ਸੀ, ਅਤੇ ਸ਼ੇਰੇ ਪੰਜਾਬ ਨੰਗੇ ਪੈਰੀ ਗਿਆ ਸੀ, ਨੰਗੇ ਪੈਰੀ, ਵੀ ਤੂੰ ਅੱਜ ਦਾਨੀ ਆ ਅਤੇ ਮੈਂ ਇੱਕ ਮੰਗਤਾ ਤੇਰੇ ਕੋਲ, ਮੈਂ ਮੰਗਣ ਆਇਆ। ਅਤੇ ਜਦੋਂ ਸ਼ੇਰੇ ਪੰਜਾਬ ਨੇ ਮੋਹਰਾਂ ਵੰਡਣੀਆਂ ਸੋਨੇ ਦੀਆਂ ਸ਼ੁਰੂ ਕੀਤੀਆਂ ਨਾ, ਅਤੇ ਇੱਕ ਮਰਾਸੀ ਨੇ ਉਹਦੇ ਕੋਲੋਂ ਮੋਹਰਾਂ ਨਹੀਂ ਸੀ ਲਈਆਂ, ਉਹਨੇ ਆਖਿਆ ਅੱਜ ਤਾਂ ਤੂੰ ਆਪ ਮੰਗਤਾ ਅਤੇ ਮੰਗਤਾ ਕਿਸੇ ਨੂੰ ਕੀ ਦੇਊਗਾ। ਇਹ ਸਾਨੂੰ ਗੁਰਮਤਿ ਸਿੱਖਿਆ ਦਿੰਦੀ ਹੈ। ਮੈਂ ਕਿਹਾ ਲਿਓ ਮੈਂ ਵੀ ਦਾਨ ਕਰਕੇ ਵੇਖ ਲੂੰਗਾ। ਮੈਂ ਉਹ ਬੱਚੀ ਨੂੰ ਹੋਸਪਿਟਲ ਝੋਲੀ ਵਿੱਚ ਪਵਾ ਲਿਆ। ਸੱਚ ਕਰਕੇ ਜਾਣਿਓ ਮੇਰੇ ਘਰ ਵਿੱਚ ਇੰਨੀ ਅੱਤ ਗਰੀਬੀ ਸੀ ਵੀ ਇੱਕ ਕੱਚਾ ਕੋਠਾ ਸੀ ਜਿਹੜਾ ਮੀਂਹ ਪੈਣ ਤੋਂ ਚੋਇਆ ਕਰਦਾ ਸੀ, ਅਤੇ ਮੈਂ ਉਹ ਘਰ ਵਿੱਚ ਗਰੀਬੀ ਨੇ ਡੇਰੇ ਲਾਏ ਸੀ। ਮੈਂ 13 ਕਿਲੋਮੀਟਰ ਉਦਣ ਸਾਈਕਲ 'ਤੇ ਗਿਆ ਸਾਂ, ਸਾਈਕਲ 'ਤੇ। ਇਹਨਾਂ ਬੱਚਿਆਂ ਦੀ ਮਾਂ ਮੇਰੇ ਨਾਲ ਸੀ। ਜਿਸ ਦਿਨ ਤੋਂ ਬੱਚੀ ਨੂੰ ਲਿਆਂਦਾ, ਸਿੱਖੋ ਗੁਰੂ ਨੇ ਇਹੋ ਜਿਹੀਆਂ ਰਹਿਮਤਾਂ, ਇੰਨੀਆਂ ਲਹਿਰਾਂ ਬਹਿਰਾਂ ਵਰਤਾਈਆਂ ਕਿ ਕੋਈ ਜ਼ਿੰਦਗੀ ਦਾ ਇਹੋ ਜਿਹਾ ਸੁੱਖ ਨਹੀਂ ਗਾ ਜਿਹੜਾ ਸਾਨੂੰ ਨਹੀਂ ਵਿਖਾਇਆ। ਅੱਜ ਉਹ ਬੱਚੀ ਬੜੂ ਸਾਹਿਬ ਦੇ ਸਕੂਲ ਵਿੱਚ ਪੜ੍ਹ ਰਹੀ ਹੈ, ਜਿੱਥੇ 1 ਲੱਖ ਰੁਪਈਆ ਫੀਸ ਆ। ਅਤੇ ਮੈਂ ਕਈ ਵਾਰ ਮਨ ਵਿੱਚ ਸੋਚਦਾ ਵੀ ਮੈਂ ਤਾਂ ਗਰੀਬ, ਸਰਕਾਰੀ ਸਕੂਲ ਦੀ ਫੀਸ ਨਹੀਂ ਸੀ ਦੇਣ ਜੋਗਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇਹ ਬੱਚੀ ਦੇ ਪੈਰਾਂ ਪਿੱਛੇ ਘਰ ਨੂੰ ਭਾਗ ਲਾਏ ਆ। ਆਓ ਤੁਹਾਡੇ ਸਾਹਮਣੇ ਮੈਂ ਕਵਿਤਾ ਇਹੋ ਪੇਸ਼ ਕਰਨ ਲੱਗਾ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਦਮਾ ਸਾਹਿਬ ਤੋਂ ਹਜ਼ੂਰ ਸਾਹਿਬ ਦੀ ਧਰਤੀ ਨੂੰ ਸਤਿਗੁਰਾਂ ਨੇ ਚਾਲਾ ਮਾਰਿਆ ਨਾ, ਅਤੇ ਡੱਲੇ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਨੂੰ ਰਾਜਸਥਾਨ ਤੱਕ ਛੱਡਣ ਆਇਆ। ਉੱਥੇ ਇੱਕ ਗੁਰਦੁਆਰਾ ਹੈ, ਮੈਨੂੰ ਉੱਥੋਂ ਦੇ ਮਹਾਂਪੁਰਸ਼ਾਂ ਨੇ ਦੱਸਿਆ ਵੀ ਇੱਥੋਂ ਤੱਕ ਡੱਲੇ ਦਾ ਪਰਿਵਾਰ ਆਇਆ, ਰਵਾਲਸਰ ਗੁਰਦੁਆਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬੈਠੇ ਸਨ, ਅਤੇ ਇੱਕ ਬੀਬੀ ਭਾਂਡੇ ਮਾਂਜ ਰਹੀ ਸੀ, ਡੱਲੇ ਦਾ ਪਰਿਵਾਰ, ਅਤੇ ਨਾਲੇ ਉੱਚੀ ਉੱਚੀ ਰੋ ਰਹੀ ਸੀ। ਅਤੇ ਸਤਿਗੁਰ ਪਾਤਸ਼ਾਹ ਨੇ ਜਦੋਂ ਉਸ ਬੀਬੀ ਵੱਲੇ ਵੇਖਿਆ ਅਤੇ ਮਹਾਰਾਜ ਨੇ ਆਵਾਜ਼ ਮਾਰੀ ਅਤੇ ਆਖਿਆ ਬੀਬਾ ਤੂੰ ਰੋਨੀ ਕਿਉਂ ਆ? ਉਹਨੇ ਆਖਿਆ ਮਹਾਰਾਜ ਮੈਂ ਪਾਪ ਬੜਾ ਤਕੜਾ ਕਰ ਬੈਠੀ ਹਾਂ। ਸਤਿਗੁਰੂ ਕਹਿਣ ਲੱਗੇ ਉੱਠ ਕੇ ਅਤੇ ਭਰੀ ਸੰਗਤ ਵਿੱਚ ਦੱਸ ਤੂੰ ਪਾਪ ਕੀ ਕੀਤਾ ਈ? ਆਂਦੀ ਸਤਿਗੁਰੂ ਜੀ ਮੈਂ ਜੰਮ ਦੀ ਧੀ ਨੂੰ ਮਾਰ ਬੈਠੀ ਹਾਂ, ਉਹ ਪਾਪ ਮੇਰੇ ਸਿਰ ਚੜ੍ਹ ਚੜ੍ਹ ਕੇ ਬੋਲਦਾ, ਉਹ ਪਾਪ ਮੈਨੂੰ ਸਦਾ ਆਤਮਾ ਨੂੰ ਚੈਨ ਨਹੀਂ ਆਉਣ ਦਿੰਦਾ। ਮੇਰੇ ਸਤਿਗੁਰੂ ਕਹਿਣ ਲੱਗੇ ਡੁੱਬ ਮਰ। ਸਿੱਖੋ ਬਾਣੀ ਵਿੱਚ ਆਉਂਦਾ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਿਹੜਾ ਕਦੀ ਕੌੜਾ ਨਹੀਂ ਬੋਲਦਾ ਉਹ ਮਹਾਰਾਜ ਨੂੰ ਬੀਬੀ ਕਿੱਡੀ ਮਾੜੀ ਲੱਗੀ ਹੋਏਗੀ। ਮਹਾਰਾਜ ਕਹਿਣ ਲੱਗੇ ਡੁੱਬ ਮਰ। ਉਹਨੇ ਇੱਕ ਛੱਪੜੀ 'ਚ ਛਾਲ ਮਾਰਤੀ, ਡੁੱਬ ਗਈ। ਸਤਿਗੁਰੂ ਸਿੱਖਾਂ ਨੂੰ ਕਹਿਣ ਲੱਗੇ ਵੀ ਜਾਓ ਇਹਨੂੰ ਹੁਣ ਕੱਢ ਲਿਆਓ। ਕੱਢ ਕੇ ਲਿਆਂਦਾ ਅਤੇ ਮਹਾਰਾਜ ਕਹਿਣ ਲੱਗੇ ਬੀਬੀ ਤੇਰੇ ਪਿਛਲੇ ਸਾਰੇ ਪਾਪ ਧੁੱਪ ਗਏ ਆ, ਤੂੰ ਕਿਉਂਕਿ ਭਰੀ ਸੰਗਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਈ, ਅੱਜ ਤੋਂ ਬਾਅਦ ਤੈਨੂੰ ਸਿੱਖਿਆ ਹੈ ਵੀ ਤੂੰ ਇਹ ਪ੍ਰਚਾਰ ਲੋਕਾਂ ਵਿੱਚ ਕਰਨਾ ਵੀ ਲੋਕੋ ਜੰਮਦੀਆਂ ਧੀਆਂ ਨੂੰ ਕਦੇ ਨਾ ਮਾਰਿਓ। ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਲੱਗਾ। ਕੁੜੀ ਮਾਰ ਨੜੀ ਮਾਰ ਜੇਤੇ, ਮਨ ਤੇ ਸਗਲ ਤਿਆਗੋ ਤੇਤੇ, ਉਹਨਾਂ ਨੂੰ ਤੇ ਮਨੋ ਲਾਈ ਦਿਓ ਜਿਹੜੇ ਇਹ ਧੀਆਂ ਮਾਰਨ ਦਾ ਪਾਪ ਕਰਦੇ ਆ। ਸੁਣੀਏ ਕਵਿਤਾ ਤੁਹਾਡੇ ਸਾਹਮਣੇ ਕਾਬਲੇ ਗੌਰ। ਉਹ ਧੀ ਜੱਗ ਦੀ ਜਨਨੀ ਹੈ ਤੇ ਇਹਨੂੰ ਕੁੱਖ ਵਿੱਚ ਮਾਰੋ ਨਾ।
ਧੀ ਜੱਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ। ਧੀ ਜੱਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ। ਧੀ ਜੱਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ। ਓਏ ਜੋ ਬੋਲੇ ਗੁਰੂਆਂ ਦੇ, ਜੋ ਬੋਲੇ ਸਾਹਿਬਾਂ ਦੇ, ਉਹ ਮਨੋ ਵਿਸਾਰੋ ਨਾ। ਧੀ ਜੱਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ। ਜੱਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ। ਧੀ ਵੀ ਉੱਥੋਂ ਪੁੱਤ ਵੀ ਉੱਥੋਂ ਫਲ ਕਰਮਾਂ ਦਾ ਮਿਲਦਾ।
ਪੁੱਤਰ ਵਿੱਚ ਫਰਕ ਕੋਈ ਨਾ, ਫਰਕ ਹੈ ਸਾਡੇ ਦਿਲ ਦਾ।
ਤਪ ਪ੍ਰਾਪਤ ਲਾਲ ਸਾਧੀ ਤੀ ਦੇਖੂ ਨਾ ਠਾਰੋ ਨਾ ਤਪਤ ਲਾਲ ਸਾਧੀ ਤੀ ਦੇਖੂ ਨਾ ਠਾਰੋ ਨਾ
ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ
ਤੀਆਂ ਹੁੰਦੀਆਂ ਰੌਣਕ ਕਰਦੀ ਬਾਜੋ ਸੁਣਿਆ ਵੇੜਾ
ਚੁੱਲ੍ਹਾ ਚੌਂਕਾ ਮਾਂ ਦੇ ਲਾਗੋ ਪੁੱਤ ਕਰਾਵੇ ਕਿਹੜਾ
ਬੜਾ ਸੁੱਖ ਹੈ ਤੀਆਂ ਦਾ ਦਿਓ ਮਨ ਦਰਕਾਰੋ ਨਾ ਸੁੱਖ ਹੈ ਤੀਆਂ ਦਾ ਦਿਓ ਮਨ ਦਰਕਾਰੋ ਨਾ
ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ
ਤੀ ਹੋ ਤੇ ਪੁੱਤਰ ਹੋ ਦੁਨੀਆ ਚੱਲੂ ਅੱਗੇ
ਵਿਆਹ ਲਾਵੇ ਆਉਣ ਜਾਣਗੇ ਤੀ ਨਾਲ ਦੁਨੀਆ ਫੱਬੇ
ਬੂਟਿਆਂ ਨਸਾਂ ਦਾ ਇਹਨੂੰ ਅੱਗ ਵਿੱਚ ਡਾਰੋ ਨਾ ਬੂਟਿਆਂ ਨਸਾਂ ਦਾ ਇਹਨੂੰ ਅੱਗ ਵਿੱਚ ਡਾਰੋ ਨਾ
ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ
ਪੈਨਣ ਖਾਵਣ ਕਰਮ ਦਾ ਰਜਨੀ ਦੀ ਪੜੋ ਕਹਾਣੀ
ਤੀ ਮਾਰਿਆ ਮਿਲੇ ਨਾ ਟੋਈ ਆਖਰ ਹੀ ਗੁਰਬਾਣੀ
ਤੁਸੀਂ ਵਾਂਗਰ ਕਹਿਰਾਂ ਦੇ ਹੁਣ ਹਿੰਮਤਾ ਹਾਰੋ ਨਾ ਵਾਂਗਰ ਕਹਿਰਾਂ ਦੇ ਹੁਣ ਹਿੰਮਤਾ ਹਾਰੋ ਨਾ
ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ
ਦੁਨੀਆ ਲੱਗਣੀ ਉਜੜੀ ਉਜੜੀ ਤੇ ਮਿਟ ਜਾਣੀ ਖੁਸ਼ਬੋਈ ਭਗਤ ਸਰਾਬਾ ਕਿੰਨੇ ਜੰਮਣਾ ਤੇ ਜੇ ਨਾਰੀ ਨਾ ਹੋਈ ਦੁਨੀਆ ਲੱਗਣੀ ਉਜੜੀ ਉਜੜੀ ਤੇ ਮਿਟ ਜਾਣੀ ਖੁਸ਼ਬੋਈ
ਹੋ ਭਗਤ ਸਰਾਬਾ ਕਿੰਨੇ ਜੰਮਣਾ ਜੇ ਨਾਰੀ ਨਾ ਹੋਈ
ਹੋ ਮੈਲ ਤੇ ਅਰਸ਼ੀ ਕਹਿ ਏ ਕਹਿ ਰਗੁਜ਼ਾਰੋ ਨਾ ਮੈਲ ਤਿਆਂ ਰਸ਼ੀ ਕਹਿ ਏ ਕਹਿ ਰਗੁਜ਼ਾਰੋ ਨਾ
ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ
ਜੋ ਬੋਲੇ ਗੁਰੂਆਂ ਦੇ ਜੋ ਬੋਲੇ ਸਾਹਿਬਾਂ ਦੇ ਉਹ ਮਨੋ ਵਿਸਾਰੋ ਨਾ
ਤੀ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ ਜਗ ਦੀ ਜਨਨੀ ਹੈ ਇਹਨੂੰ ਕੁੱਖ ਵਿੱਚ ਮਾਰੋ ਨਾ
ਪਹਿਲਾਂ ਧੀਆਂ ਨੂੰ ਜੰਮਣ ਤੋਂ ਬਾਅਦ ਮਾਰਿਆ ਜਾਂਦਾ ਸੀ ਹੁਣ ਤੇ ਜੰਮਣ ਦਿੰਦੇ ਨਹੀਂ ਪਹਿਲੋਂ ਹੀ ਖਾਤਮਾ ਕਰ ਦਿੰਦੇ ਆ ਪਹਿਲੋਂ ਕਿਸੇ ਦੇ ਗਲ 'ਚ ਗੂਠਾ ਦੇ ਦੇਣਾ ਮੈਂ ਬਜ਼ੁਰਗਾਂ ਕੋਲ ਸੁਣਦਾ ਹੁੰਦਾ ਕਿਸੇ ਦੇ ਮੂੰਹ 'ਚ ਰੂੰਹ ਧੱਕ ਦੇਣਾ ਇਹੋ ਜਿਹੇ ਫਾਰਮੂਲੇ ਵਰਤਦੇ ਸੀ ਕਈਆਂ ਨੂੰ ਘੜੇ 'ਚ ਪਾ ਕੇ ਦੱਬ ਦੇਣਾ ਇਹ ਵੀ ਇੱਕ ਸਾਖੀ ਆਉਂਦੀ ਬਡਰੁੱਖਾਂ ਦੇ ਇਲਾਕੇ 'ਚ ਇੱਕ ਬੱਚੀ ਨੇ ਜਨਮ ਲਿਆ ਅਤੇ ਉਹਨੂੰ ਘੜੇ 'ਚ ਪਾ ਕੇ ਦੱਬਤਾ ਕੋਈ ਚੱਲਦੇ ਚੱਲਦੇ ਮਹਾਂਪੁਰਸ਼ ਆ ਗਏ ਉਹਨਾਂ ਨੂੰ ਜਦੋਂ ਪ੍ਰਸ਼ਾਦਾ ਪੁੱਛਿਆ ਉਹਨਾਂ ਆਖਿਆ ਉਹ ਪਾਪੀ ਉਹ ਤੁਹਾਡੇ ਘਰ ਦਾ ਪ੍ਰਸ਼ਾਦਾ ਉਹਨਾਂ ਆਖਿਆ ਜੀ ਗਲਤੀ ਕੀ ਹੋਈ ਆ ਉਹਨਾਂ ਆਖਿਆ ਉਹ ਕੱਲ੍ਹ ਦਾ ਜਿਹੜੀ ਬੱਚੀ ਨੂੰ ਘੜੇ 'ਚ ਪਾ ਕੇ ਦੱਬ ਕੇ ਆਏ ਜੇ ਉਹਦੀ ਕੁੱਖ ਤੋਂ ਪਤਾ ਕਿਸ ਮਹਾਨ ਰਾਜੇ ਨੇ ਜਨਮ ਲੈਣਾ ਫਿਰ ਉਸ ਬੱਚੀ ਨੂੰ ਘੜੇ ਦੇ ਵਿੱਚੋਂ ਕੱਢਿਆ, ਜਿਸ ਕਾ ਸਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਜਿਸ ਕਾ ਸਾਸ ਨਾ ਕਾਢ ਆਪ ਤਾਂ ਕੋ ਰਾਖਤ ਦੇ ਕਰ ਹਾਥ, ਜ਼ੋਰ ਨਾ ਜੀਵਨ ਮਰ ਨਾ ਜ਼ੋਰ, ਨਾ ਕੋਈ ਕਿਸੇ ਨੂੰ ਜ਼ੋਰ ਨਾ ਮਾਰ ਸਕਦਾ ਅਤੇ ਨਾ ਕੋਈ ਮਰ ਸਕਦਾ। ਜਦੋਂ ਬੱਚੀ ਨੂੰ ਕੱਢਿਆ ਉਹਦੀ ਫਿਰ ਪਾਲਣਾ ਪੋਸਣਾ ਹੋਈ, ਉਹਦਾ ਨਾਮ ਸਦਾ ਕੌਰ ਰੱਖਿਆ, ਉਹਦਾ ਵਿਆਹ ਮਾਂ ਸਿੰਘ ਸ਼ੁਕਰ ਚੱਕੀਏ ਦੇ ਨਾਲ ਹੋਇਆ, ਜਿਹਦੀ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ। ਸਿੱਖੋ ਜਿਹਨੇ 40 ਸਾਲ ਦੁਨੀਆ 'ਤੇ ਰਾਜ ਕੀਤਾ, ਉਹਦੇ ਰਾਜ ਦੇ ਵਿੱਚ ਕੋਈ ਕਤਲ ਨਹੀਂ ਹੋਇਆ, ਉਹਦੇ ਰਾਜ ਦੇ ਵਿੱਚ ਸੂਈ ਦੇ ਨੱਕੇ ਜਿੰਨੀ ਚੋਰੀ ਨਹੀਂ ਹੋਈ। ਇੱਕ ਦਿਨ ਉਹਨੇ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਤਾ, ਸੋਨੇ ਦਾ ਕੈਂਠਾ, ਅਤੇ ਕੁੱਤਾ ਸਾਰੀ ਦਿਹਾੜੀ ਗਾਲੀਆਂ ਬਾਜ਼ਾਰਾਂ ਦੇ ਵਿੱਚ ਫਿਰਦਾ ਰਿਹਾ। ਕਿਸੇ ਦੀ ਜ਼ਰੂਰਤ ਨਾ ਪਈ ਵੀ ਕੁੱਤੇ ਦੇ ਗਲੋਂ ਸੋਨੇ ਦਾ ਕੈਂਠਾ ਲਾ ਲਈਏ। ਤੁਸੀਂ ਹੁਣ ਕੈਂਠਾ ਪਾ ਕੇ ਛੱਡਦੇ ਹੋ ਕਿਤੇ, ਤੁਹਾਨੂੰ ਜੇ ਰਾਤ ਨੂੰ ਕੁੱਤਾ ਵੀ ਲੱਭ ਗਿਆ ਤਾਂ ਮੈਨੂੰ ਆ ਕੇ ਪੁੱਛ ਲਿਓ। ਉਸ ਰਾਜੇ ਦਾ ਇੰਨਾ ਚੰਗਾ ਰਾਜ ਸੀ, ਗਰੀਬਾਂ ਦੇ ਘਰ ਵਿੱਚ ਦਾਣੇ ਆਪ ਚੁੱਕ ਕੇ ਛੱਡਣ ਜਾਇਆ ਕਰਦਾ ਸੀ, ਢੀਮਾਂ ਮਾਰਨ ਵਾਲਿਆਂ ਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਨਿਵਾਜਿਆ ਕਰਦਾ ਸੀ। ਅੱਜ ਛੋਟੇ ਛੋਟੇ ਹੀਰਿਆਂ ਵਰਗੇ ਜੜੇ ਹੋਏ ਪੱਥਰ ਹਰਿਮੰਦਰ ਸਾਹਿਬ ਦੀਆਂ ਕੰਧਾਂ ਵਿੱਚ ਉਸ ਰਾਜੇ ਦੀ ਸੇਵਾ ਦੀ ਕਹਾਣੀ ਦੱਸ ਰਹੇ ਆ। ਉਹ ਬੱਚੀ ਦੀ ਕੁੱਖ ਤੋਂ ਪੈਦਾ ਹੈ ਜਿਹਨੂੰ ਘੜੇ 'ਚ ਪਾ ਕੇ ਮਾਰਨ ਲੱਗੇ ਸੀ। ਸਤਿਗੁਰੂ ਕਿਰਪਾ ਕਰੇ, ਮੈਂ ਲੈਸਟਰ ਵਿਖੇ ਇੰਗਲੈਂਡ 36 ਦਿਨ ਗੁਰਦੁਆਰੇ 'ਚ ਰਿਹਾ, ਮੈਂ 18 ਬੱਚੀਆਂ ਦੇ ਜਨਮ ਦਿਨ ਸਿੱਖਾਂ ਨੂੰ ਮਨਾਉਂਦਿਆਂ ਵੇਖਿਆ। ਇਹ ਤੁਹਾਡੇ ਵਿਦੇਸ਼ ਵਿੱਚ ਰਹਿਣ ਵਾਲਿਆਂ ਗੁਰਸਿੱਖਾਂ ਵਿੱਚ ਇੰਨੀ ਭਾਵਨਾ ਅਤੇ ਪਿਆਰ ਹੈ। ਤੁਸੀਂ ਪੰਜਾਬ ਚੱਲ ਜਾਓ, ਭਾਵੇਂ ਮਰਨ ਦਿਨ 'ਤੇ ਭਾਵੇਂ ਕੋਈ ਮਨਾ ਲਏ, ਪਰ ਜਨਮ ਦਿਨ 'ਤੇ ਕੋਈ ਵਿਰਲਾ ਹੀ ਮਨਾਉਂਦਾ। ਸਤਿਗੁਰੂ ਕਿਰਪਾ ਕਰੇ, ਮੈਂ ਅੱਗੇ ਨਾ ਜਾਵਾਂ, ਮੈਂ ਇਹ ਕਵਿਤਾ ਇੱਕ ਨਾ ਬਠਿੰਡੇ ਦੇ ਇਲਾਕੇ 'ਚ ਪੜ੍ਹੀ ਅਤੇ ਇੱਕ ਬੀਬੀ ਉੱਠ ਕੇ ਮੇਰੇ ਕੋਲ ਬਾਅਦ 'ਚ ਆ ਗਈ ਦੀਵਾਨ ਦੀ ਸਮਾਪਤੀ ਤੋਂ ਬਾਅਦ। ਉਹਦੀ ਆਉਂਦੀ ਗਿਆਨ ਮੈਨੂੰ ਆਉਂਦੀ, ਗਿਆਨੀ ਜੀ ਇਹ ਕੰਮ 'ਤੇ ਮੰਮੀ ਪਾਪ ਕਰ ਬੈਠੀ, ਹੁਣ ਮੈਂ ਕਿਤਨਾ ਬਖਸ਼ੀ ਜਾਊਂਗੀ। ਮੈਂ ਕਿਹਾ ਤੇਰਾ ਇੱਕੋ ਇਲਾਜ ਵੀ ਤੂੰ ਹੁਣ 5 ਪਿਆਰਿਆਂ ਦੇ ਪੇਸ਼ ਹੋ ਜਾ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ, ਤੇਰੇ ਪਾਪ ਧੁੱਫ ਜਾਣਗੇ, ਹੋਰ ਤੈਨੂੰ ਕੋਈ ਨਹੀਂ ਛਡਾਉਣ ਵਾਲਾ। ਇਸ ਕਰਕੇ ਗੁਰੂ ਮਹਾਰਾਜ ਦੇ ਬਚਨ, ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ, ਪੰਡ ਮੂਆ ਪੰਡ ਭਾਲੀਏ ਪੰਡ ਹੋਏ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਜਿਹਨੇ ਰਾਜਿਆਂ ਅਤੇ ਮਹਾਰਾਜਿਆਂ ਨੂੰ ਜਨਮ ਦਿੱਤਾ ਉਹਨਾਂ ਧੀਆਂ ਨੂੰ ਕਦੇ ਨਾ ਮਾੜਾ ਆਖੀਏ। ਆਓ ਗੁਰਮਤਿ ਦੇ ਧਾਰਨੀ ਬੜੀਏ, ਗੁਰੂ ਕੇ ਬਚਨ ਸਾਡੇ ਹਿਰਦੇ 'ਚ ਵਸਣ, ਸਾਡਾ ਫਿਰ ਹੀ ਜੀਵਨ ਸਫਲਾ ਹੋ ਸਕਦਾ ਹੈ। ਦਿੱਤਾ ਹੋਇਆ ਸਾਡੀ ਸਮਾਂ ਵੰਡ 'ਚ ਉਹ ਸੂਈ ਬਿਲਕੁਲ ਨਿਰਧਾਰਤ ਸਮੇਂ 'ਤੇ ਜਾਪ 'ਚੋਂ ਪਹੁੰਚੀ ਹੈ। ਮਹਾਂਪੁਰਸ਼ਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਅਨਮੋਲ ਪਵਿੱਤਰ ਬਚਨ ਗੁਰੂ ਦੇ ਸੁਣਾਉਣੇ ਆ। ਸਿੱਖੋ ਜੇ ਇਹੋ ਜਿਹੇ ਬਚਨ ਸੁਣ ਕੇ ਵੀ ਸਾਡੇ ਮਨ ਵਿੱਚ ਕੋਈ ਤਬਦੀਲੀ ਨਹੀਂ ਨਾ ਆਈ, ਅਤੇ ਦੁਨੀਆ ਸਭ ਤੋਂ ਵੱਧ ਕਿਸਮਤ ਬੰਦਾ ਸਾਡੇ 'ਚ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਕੇ ਬਚਨ ਕਮਾਈਏ। ਆਓ ਸਾਰੀਆਂ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਮਾਫ਼ੀ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਫਤਿਹ ਗੱਜ ਕੇ ਬੁਲਾਇਓ ਅਤੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।